ਜਦੋਂ ਸਾਰੇ ਆ ਗਏ ਫਿਰ ਗੁਰੂ ਪਾਤਸ਼ਾਹ ਜੀ ਨੇ ਉੱਥੋਂ ਚੱਲਣ ਦੀ ਗੱਲ ਕੀਤੀ।
ਦੋਹਰਾ ਚਾਰ ਮਤਾ ਬੀਬੋ ਜਰੇ ਸੰਗ ਮਸ਼ਾਲ ਅਨੇਕ।
ਮਸ਼ਾਲ ਨੇ, ਮਹਿਤਾਬੀਆਂ ਨੇ, ਚਾਰ ਨੇ, ਇਹ ਸਾਰੇ ਰੋਸ਼ਨੀ ਦਾ ਸਾਧਨ ਨੇ, ਕੋਈ ਵੱਡੇ ਨੇ ਕੋਈ ਛੋਟੇ ਹਨ।
ਡੋਰੇ ਸਿਯੰਦਨ ਸੰਗ ਕੁਛ ਕੀਨਸ ਜਲਦ ਬਬੇਕ।
ਕੁਝ ਡੋਲੇ ਕੁਝ ਰੱਥ ਉਹਨਾਂ ਦੇ ਰਾਹੀਂ ਸਤਿਗੁਰੂ ਜੀ ਚੱਲੇ ਹਨ।
ਚੌਪਈ ਪਿਤਾ ਸਥਾਨ ਗੰਗ ਸਰ ਜਾਨ।
ਹੁਣ ਚੱਲਣ ਲੱਗਿਆ ਧਿਆਨ ਕਿੱਥੇ ਹੈ? ਪਿਤਾ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸਥਾਨ ਗੰਗਸਰ ਸਾਹਿਬ।
ਕਰ ਬੰਧਨ ਕੀ ਨਸ ਪ੍ਰਸਥਾਨ।
ਇੱਥੇ ਖੜ ਕੇ ਪਹਿਲਾਂ ਅਰਦਾਸ ਕੀਤੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ, ਧਿਆਨ ਧਰ ਕੇ ਸ਼ੁਕਰਾਨਾ ਕਰਿਆ, ਫਿਰ ਆਗਿਆ ਲੈ ਕੇ ਉੱਥੋਂ ਤੁਰਦੇ ਨੇ। ਹਰ ਵਕਤ ਅਰਦਾਸ। ਹੁਣ ਗੁਰੂ ਨੂੰ ਕਿਹੜੀ ਅਰਦਾਸ ਦੀ ਲੋੜ ਹੁੰਦੀ ਹੈ ਬਈ? ਗੁਰੂ ਨੂੰ ਕਿਹੜੇ ਕੋਈ ਡਰ ਲੱਗਦਾ? ਗੁਰੂ ਦਾ ਕਿਹੜੇ ਕੋਈ ਕੰਮ ਵਿਗੜਦਾ ਵੀ ਗੁਰੂ ਨੂੰ ਅਰਦਾਸ ਕਰਨੀ ਪੈਂਦੀ ਹੈ? ਜਾਂ ਵਿਗੜ ਦੇਗਾ ਜਾਂ ਕੋਈ ਕੁਝ ਵਿਗਾੜ ਦੇਗਾ। 22 ਲੱਖ ਦੀ ਫੌਜ ਵਾਲਾ ਔਰੰਗਜ਼ੇਬ ਤਾਂ ਕੁਝ ਬਾਲ ਨਹੀਂ ਵਿੰਗਾ ਕਰ ਸਕਿਆ, ਫਿਰ ਇਸ ਤੋਂ ਵੱਡਾ ਹੋਰ ਕੀ ਹੋਣਾ? ਗੱਜਖੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਗੁਰਮੁਖੋ ਸਾਡੇ ਵਾਸਤੇ ਸਤਿਗੁਰੂ ਜੀ ਨੇ ਪੂਰਨੇ ਪਾਏ ਹੋਏ ਨੇ ਵੀ ਸਿੱਖੋ ਅਕਾਲ ਪੁਰਖ ਦਾ, ਗੁਰੂ ਦਾ ਹਮੇਸ਼ਾ ਖਿਆਲ ਰੱਖਣਾ, ਨਾ ਕਿਸੇ ਕੰਮ ਨੂੰ ਛੋਟਾ ਸਮਝਣਾ ਨਾ ਵੱਡਾ ਸਮਝਣਾ, ਆਉਣਾ ਜਾਣਾ ਗੁਰੂ ਦਾ ਧਿਆਨ ਰੱਖਣਾ। ਅਰਦਾਸ ਕੀਤੀ ਇੱਥੇ ਪਾਤਸ਼ਾਹ ਜੀ ਨੇ ਆਪ, ਫਿਰ ਇੱਥੋਂ ਚਾਲਾ ਮਾਰਦੇ ਹਨ।
ਅੱਗੇ ਚਲੇ ਮਸਾਲੇ ਬ੍ਰਿੰਦ।
ਅੱਗੇ ਅੱਗੇ ਰੋਸ਼ਨੀ ਕੀਤੀ ਜਾ ਰਹੀ ਹੈ, ਕਿਉਂਕਿ ਜੰਗ ਹੋ ਕੇ ਹਟਿਆ, ਦੁਸ਼ਮਣ ਦਾ ਕੋਈ ਤਵਾਰ ਨਹੀਂ ਹੈ। ਸਤਿਗੁਰਾਂ ਜੀ ਦੇ ਆਦਬ ਦੇ ਵਿੱਚ ਪਹਿਲਾਂ ਸਿੱਖ ਰਸਤਾ ਦੇਖਦੇ ਹਾਂ ਵੀ ਠੀਕ ਹੈ, ਕੋਈ ਦਿੱਕਤ ਤਾਂ ਨਹੀਂ ਹੈ ਸਿਕਿਉਰਿਟੀ ਵਜੋਂ। ਫਿਰ ਸਤਿਗੁਰੂ ਜੀ ਚੱਲਦੇ ਹਨ।
ਕਰਿਓ ਪਿਆਨ ਸ਼੍ਰੀ ਹਰਗੋਬਿੰਦ।
ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਇੱਥੋਂ ਚਾਲਾਂ ਮਾਰਦੇ।
ਸਨੇ ਸਨੇ ਗਮਨੇ ਮਗ ਜਾਈ।
ਬੜੇ ਆਰਾਮ ਦੇ ਨਾਲ ਸਤਿਗੁਰੂ ਜੀ ਚੱਲ ਰਹੇ ਹਨ।
ਵਜੇ ਨਗਾਰੇ ਬਹੁਤ ਧੁਨ ਤਾਈ।
ਨਗਾਰਾ ਸਤਿਗੁਰਾਂ ਜੀ ਦਾ ਉੱਚੀ ਧੁਨ ਦੇ ਵਿੱਚ ਗਰਜ ਰਿਹਾ।
ਸੈਨ ਸਕਲ ਕੋ ਆਯਸ ਦੀਨ।
ਸਾਰੀਆਂ ਫੌਜਾਂ ਨੂੰ ਸਤਿਗੁਰਾਂ ਜੀ ਦਾ ਹੁਕਮ ਹੈ।
ਸ਼੍ਰੀ ਗੁਰ ਦਿੱਤੇ ਕੇ ਸੰਗ ਕੀਨ।
ਸਾਰਿਆਂ ਨੂੰ ਕਿਹਾ ਬਾਬਾ ਗੁਰਦਿੱਤਾ ਜੀ ਦੇ ਨਾਲ ਆਓ ਭਾਈ।
ਸਭ ਕੁਟੰਬ ਕੇ ਸੰਗ ਰਹੀ ਜੈ।
ਕਿਉਂਕਿ ਪਰਿਵਾਰ ਦੇ ਵਿੱਚ ਬੀਬੀਆਂ ਨੇ, ਬੱਚੇ ਨੇ, ਉਹ ਲੜਨ ਵਾਸਤੇ ਤਿਆਰ ਨਹੀਂ ਹੁੰਦੇ, ਤਾਂ ਤੇ ਫੌਜ ਨਾਲ ਰੱਖੀ ਜਾਂਦੀ ਬੀਬੀ ਬੱਚਿਆਂ ਦੇ ਨਾਲ ਪਰਿਵਾਰ ਦੇ ਨਾਲ।
ਸਾਵਧਾਨ ਹੋਇ ਕੈ ਗਮ ਨੀਜੇ।
ਪਾਤਸ਼ਾਹ ਕਹਿੰਦੇ ਵੀ ਸਾਵਧਾਨੀ ਪੂਰੀ ਰੱਖਣੀ ਹੈ ਭਾਈ, ਕਦੇ ਵੀ ਦੁਸ਼ਮਣ ਦੇ ਉੱਤੇ ਇਤਵਾਰ ਨਹੀਂ ਕਰੀਦਾ ਹੁੰਦਾ, ਦੁਸ਼ਮਣ 'ਤੇ ਇਤਵਾਰ ਨਹੀਂ ਕਰੀਦਾ ਹੁੰਦਾ, ਪੂਰੀ ਸੁਚੇਤੀ ਪੂਰੀ ਸਾਵਧਾਨੀ ਰੱਖਣੀ, ਚੌਕਸ ਰਹਿਣਾ।
ਕਿਤਕ ਸੌਰ ਸੰਗ ਨਿਜ ਲੀਨੇ।
ਕੁਝ ਘੋੜ ਸਵਾਰ ਸਤਿਗੁਰਾਂ ਜੀ ਨੇ ਆਪਣੇ ਨਾਲ ਲਏ ਹਨ।
ਤਜ ਮਗ ਬਾਮ ਪਿਆਨਾ ਕੀਨੇ।
ਰਸਤਾ ਥੋੜਾ ਛੱਡਿਆ, ਸੱਜੇ ਖੱਬੇ ਹੋ ਕੇ ਚੱਲਣਾ, ਇਹ ਸਾਡੇ ਬਜ਼ੁਰਗ ਸਮਝਾਇਆ ਕਰਦੇ ਸਨ ਇਹ ਗੱਲਾਂ ਕਿ ਜਦੋਂ ਦੁਸ਼ਮਣੀ ਹੈ ਤੁਹਾਡਾ ਆਉਣ ਦਾ ਰਸਤਾ ਹੋਰ, ਜਾਣ ਦਾ ਰਸਤਾ ਹੋਰ, ਨਹਾਉਣ ਬਾਰੇ ਦੁਸ਼ਮਣ ਨੂੰ ਤੁਹਾਡਾ ਪਤਾ ਨਹੀਂ ਹੋਣਾ ਚਾਹੀਦਾ ਤੁਸੀਂ ਕਦੋਂ ਨਹਾਉਂਦੇ ਹੋ, ਅਤੇ ਉਸ ਤੋਂ ਬਾਅਦ ਜਿਹੜੀ ਸਰੀਰ ਦੀ ਕਿਰਿਆ ਮਲ ਤਿਆਗਣ ਦੀ ਉਹ ਵੀ ਖੇਤਾਂ 'ਚ ਜਾਂਦੇ ਸਨ, ਇਹਦੇ ਬਾਰੇ ਵੀ ਦੁਸ਼ਮਣ ਨੂੰ ਸੂਹ ਨਹੀਂ ਹੋਣੀ ਚਾਹੀਦੀ, ਕਿਉਂਕਿ ਇਸ ਵਾਰ ਤੋਂ ਤੁਸੀਂ ਬੇਵੱਸ ਹੋਵੋਗੇ ਅਤੇ ਦੁਸ਼ਮਣ ਦਾ ਤੁਸੀਂ ਕਰ ਨਹੀਂ ਸਕਦੇ ਕੁਝ, ਅਗਲੇ ਨੂੰ ਪਤਾ ਵੀ ਇੱਧਰ ਨੂੰ ਗਿਆ ਮੁੜ ਕੇ ਆਉਣਾ, ਅਤੇ ਅਗਲਾ ਉੱਥੇ ਖੜ ਜੂਗਾ ਫਿਰ ਮੁਸਤੈਦੀ ਦੇ ਨਾਲ, ਕੀ ਕਰਾਂਗੇ ਆਪਾਂ। ਇਸ ਲਈ ਸੁਚੇਤੀ ਪੂਰੀ ਰੱਖਣੀ ਹੈ। ਹੁਣ ਇਹਨੂੰ ਕਹੀਏ ਵੀ ਡਰ, ਹਰ ਇੱਕ ਮਸਲੇ ਦਾ ਹੱਲ ਹੈਗਾ, ਪਰ ਜਦੋਂ ਆਪਾਂ ਆਪਣੀ ਸੋਚ ਛੱਡ ਕੇ ਉਹਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਨਾ ਫਿਰ ਤਾਂ ਹੈਗਾ, ਪਰ ਜਦੋਂ ਆਪਣੀ ਅਕਲ ਦੇ ਘੋੜੇ ਦੜਾਵਾਂਗੇ ਫਿਰ ਮਸਲੇ ਦਾ ਹੱਲ ਕੋਈ ਨਹੀਂ ਹੈ। ਦੌੜ ਭੱਜ ਵਿੱਚੋਂ ਕੁਝ ਨਹੀਂ ਨਿਕਲਦਾ ਹੁੰਦਾ। ਬਹਿ ਜਾਓ, ਟੀਕੇ ਵਿਚਾਰੋ, ਬਾਣੀ 'ਚੋਂ ਹੱਲ ਨੂੰ ਲੱਭੋ, ਇਤਿਹਾਸ 'ਚੋਂ ਹੱਲ ਨੂੰ ਲੱਭੋ। ਮਕਾਨ ਬਣ ਰਿਹਾ ਗੋਇੰਦਵਾਲ ਸਾਹਿਬ ਦੇ ਵਿੱਚ, ਕੱਚੀ ਕੰਧ ਹੈ, ਅਤੇ ਜਦੋਂ ਗੁਰੂ ਅਮਰਦਾਸ ਜੀ ਮਹਾਰਾਜ ਉਹ ਕੰਧ ਦੇ ਕੋਲ ਦੀ ਲੰਘਦੇ ਗਲੀ ਦੇ ਵਿੱਚ ਦੀ, ਉੱਥੇ ਸਤਿਗੁਰੂ ਜੀ ਥੋੜ੍ਹਾ ਤੇਜ਼ੀ ਨਾਲ ਚੱਲਦੇ ਹੈ, ਸਿੱਖ ਖਿਆਲ ਰੱਖਦੇ ਨੇ, ਅਤੇ ਜਿਸ ਵਕਤ ਘਰ ਪਹੁੰਚ ਕੇ ਬੈਠੇ ਨੇ ਫਿਰ ਅਸੀਂ ਆਪਣੀ ਸਮਝ ਦੇ ਮੁਤਾਬਕ ਸਵਾਲ ਕਰਨਾ ਹੁੰਦਾ ਨਾ, ਸਾਡੀ ਜਿੰਨੀ ਕੁ ਸਮਝ ਹੈ। ਕਹਿੰਦੇ ਮਹਾਰਾਜ ਵੀ ਨਾਲੇ ਤਾਂ ਤੁਸੀਂ ਕਹਿੰਦੇ ਆ ਵੀ ਮਰਨ ਤੋਂ ਡਰਨਾ ਨਹੀਂ, ਅਤੇ ਜੇ ਮਰਨ ਤੋਂ ਨਹੀਂ ਡਰਨਾ ਫਿਰ ਉੱਥੇ ਕੱਚੀ ਕੰਧ ਦੇ ਕੋਲ ਤੁਸੀਂ ਤੇਜ਼ੀ ਨਾਲ ਕਿਉਂ ਆਏ ਹੋ? ਉੱਥੇ ਤੁਸੀਂ ਖੂੰਡੀ ਲਾਈ ਨਹੀਂ, ਥੱਲੇ ਚੁੱਕ ਕੇ ਤੇਜ਼ੀ ਨਾਲ ਆਏ ਹੋ। ਪਾਤਸ਼ਾਹ ਕਹਿੰਦੇ ਭਾਈ ਇਹਦੇ ਵਿੱਚ ਫਿਰ ਮਰਨ ਵਾਲੀ ਤਾਂ, ਮਰਨ ਤੋਂ ਡਰਨ ਵਾਲੀ ਤਾਂ ਗੱਲ ਕੋਈ ਹੈ ਨਹੀਂ। ਜੇ ਅਸੀਂ ਤੇਜ਼ੀ ਨਾਲ ਲੰਘੇ ਹਾਂ ਕੰਧ ਦੀ ਕੋਲ ਦੀ, ਤਾਂ ਇਹਦੇ ਵਿੱਚ ਮਰਨ ਵਾਲੀ ਤਾਂ ਕੋਈ ਗੱਲ ਆ ਨਹੀਂ ਰਹੀ, ਡਰਨ ਵਾਲੀ ਤਾਂ ਕੋਈ ਗੱਲ ਆ ਨਹੀਂ ਰਹੀ। ਕਹਿੰਦੇ ਨਹੀਂ ਮਹਾਰਾਜ, ਫਿਰ ਇਹਦਾ ਭਾਵ ਤਾਂ ਇਹੀ ਹੈ ਵੀ ਬੰਦਾ ਡਰ ਕੇ ਆਉਂਦਾ, ਮੇਰੇ 'ਤੇ ਡਿੱਗਣਾ ਪਵੇ, ਮਰਨਾ ਜਾਵਾਂ। ਸਾਹਿਬ ਜੀ ਕਹਿੰਦੇ ਨਹੀਂ, ਉਹ ਕੱਚੀ ਕੰਧ ਥੱਲੇ ਆ ਕੇ ਡਿੱਗ ਕੇ ਕੋਈ ਬੰਦਾ ਮਰਨ ਨਹੀਂ ਲੱਗਿਆ। ਗੱਲ ਇਹ ਹੈ ਵੀ ਜਦੋਂ ਤੱਕ ਸਰੀਰ ਦੇ ਵਿੱਚ ਪ੍ਰਾਣ ਨੇ ਨਾ, ਉਦੋਂ ਤੱਕ ਇਹ ਸਰੀਰ ਨੂੰ ਸੁਰੱਖਿਅਤ ਰੱਖਣਾ ਸਾਡਾ ਫਰਜ਼ ਹੈ। ਗੱਜ ਕੇ ਆਖੋ ਸਤਨਾਮ
ਸ੍ਰੀ ਵਾਹਿ।
ਜਦੋਂ ਦਾ ਸਰੀਰ 'ਚ ਪ੍ਰਾਣ ਨੇ ਨਾ, ਸਰੀਰ ਨੂੰ ਸੁਰੱਖਿਅਤ ਰੱਖਣਾ ਇਹ ਸਾਡੀ ਡਿਊਟੀ ਹੈ, ਸਾਡਾ ਫਰਜ਼ ਹੈ ਇਹਨੂੰ ਬਚਾ ਕੇ ਰੱਖਣਾ। ਗੱਲ ਡਰਨ ਦੀ ਨਹੀਂ, ਗੱਲ ਮਰਨ ਦੀ ਨਹੀਂ, ਕਿਉਂਕਿ ਮਰਨ ਤੋਂ ਕੋਈ ਬਚ ਨਹੀਂ ਸਕਦਾ, ਅਤੇ ਫਿਰ ਉਹ ਤੋਂ ਡਰਨ ਦੀ ਕਿਹੜੀ ਲੋੜ ਹੈ? ਜੇ ਤਾਂ ਮਰਨ ਕਰਕੇ, ਡਰਨ ਕਰਕੇ ਮਰਨ ਛੱਡਦਾ ਹੈ, ਫਿਰ ਸਾਹਿਬ ਜੀ ਕਹਿੰਦੇ ਡਰੋ, ਮਿੰਨਤਾਂ ਕਰ ਲਓ ਮੌਤ ਦੀਆਂ ਵੀ ਛੱਡ ਦੇ, ਮੈਨੂੰ ਛੱਡਦੀ ਤਾਂ ਹੈ ਨਹੀਂ। ਇਹ ਤਾਂ ਕਹਿਤਾ ਵੀ ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ। ਕਹਿੰਦੇ ਨੂੰ ਪ੍ਰਵਾਨ ਕਰ ਵੀ ਇਹ ਤਾਂ ਆਉਣੀ ਹੋਣੀ ਹੈ, ਇਹ ਤੋਂ ਬਚੇ ਨਹੀਂ ਸਕਦੇ ਆਪਾਂ, ਫਿਰ ਇਹਦਾ ਡਰ ਕਾਹਦਾ ਬਈ? ਇਹਨੂੰ ਪ੍ਰਵਾਨ ਕਰ ਵੀ ਮਰਨਾ ਤਾਂ ਹੈ ਹੀ ਹੈ, ਫਿਰ ਜੀਵਨ ਦੇ ਵਿੱਚ ਆਨੰਦ ਬਣ ਜਾਏਗਾ। ਛੱਡਣਾ ਇਹਨੇ ਹੈ ਕੋਈ ਨਹੀਂ, ਅੱਜ ਤੱਕ ਕਿਸੇ ਨੂੰ ਛੱਡਿਆ ਨਹੀਂ, ਕਿਸੇ ਨੂੰ ਨਹੀਂ ਛੱਡਿਆ, ਮੌਤ ਨੇ ਸਾਰਿਆਂ ਨੂੰ ਆਪਣੇ ਕਲਾਵੇ 'ਚ ਲੈਂਦੀ ਹੈ। ਸੱਚ ਹੈ, ਇਹਨੂੰ ਪ੍ਰਵਾਨ ਕਰੋ, ਜੀਵਨ ਦਾ ਆਨੰਦ ਮਾਣੋ। ਸੋ ਹੁਣ ਸੁਚੇਤੀ ਜਿਹੜੀ ਹੈ ਉਹ ਰੱਖਣੀ ਭਾਈ ਬਹੁਤ ਜ਼ਰੂਰੀ ਹੈ, ਸਾਵਧਾਨੀ ਜ਼ਰੂਰੀ ਹੈ। ਸਤਿਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸਮਝਾ ਰਹੇ ਨੇ, ਸਿੱਖੋ ਰਸਤਾ ਬਦਲੋ, ਮੇਨ ਰਸਤੇ ਨੂੰ ਨਹੀਂ ਜਾਣਾ, ਰਸਤਾ ਸੱਜੇ ਖੱਬੇ ਵੇਖੋ, ਅਤੇ ਪੂਰੀ ਸਾਵਧਾਨੀ ਰੱਖਣੀ ਦੁਸ਼ਮਣ ਤੋਂ।
ਜਾਮ ਜਾਮਨੀ ਪਈ ਬਤੀਤ,
ਇਸ ਤਰ੍ਹਾਂ ਇਹ ਪੈ ਰਾਤ ਵੀ ਬਤੀਤ ਹੋ ਜਾਂਦੀ ਹੈ।
ਪ੍ਰਾਤ ਹੀਰ ਸਭ ਕੇ ਮੁਦ ਚੀਤ,
ਜਦੋਂ ਦਿਨ ਚੜਿਆ ਤੇ ਸਭ ਨੂੰ ਖੁਸ਼ੀ ਹੋਈ, ਕਿਉਂਕਿ ਹੁਣ ਤਾਂ ਦਿਨ ਦਾ ਹੈ ਨਾ, ਕੋਈ ਆਊਗਾ ਤੇ ਪਤਾ ਚੱਲੇਗਾ ਨਾ, ਹਨੇਰੇ 'ਚ ਪਤਾ ਨਹੀਂ ਲੱਗਦਾ ਕੌਣ ਕਿੱਥੇ ਖੜਿਆ। ਸਾਰੇ ਖੁਸ਼ ਹੋਏ।
ਅੰਤੈ ਪੁਰਸੋ ਚਮੂ ਬਡੇਰੀ,
ਅੰਤੈਪੁਰ ਮਹਿਲਾਂ ਤੋਂ ਜਿਹੜੀ ਫੱਡੀ ਫੌਜ ਹੈ,
ਗਮਨ ਕਰਤ ਰਜ ਉਠਤ ਕਨੇਰੀ,
ਇਸ ਵਾਰ ਫੌਜ ਚੱਲਦੀ ਹੈ, ਘੋੜੇ ਭੱਜਦੇ ਨੇ, ਮਿੱਟੀ ਘੱਟਾ ਉੱਡਦਾ ਗੱਡਿਆਂ ਦੇ ਨਾਲ, ਰਥਾਂ ਦੇ ਪਹੀਆਂ ਦੇ ਨਾਲ।
ਸੂਦੇ ਪੰਥ ਚੱਲੇ ਸਭ ਜਾਈ,
ਹੁਣ ਰਸਤਾ ਪਤਾ, ਹੁਣ ਸਿੱਧੇ ਰਸਤੇ ਜਾ ਰਹੇ ਹਨ।
ਗ੍ਰਾਮ ਨਗਰ ਉਲੰਘਤ ਸਮੁਦਾਈ,
ਜਿਹੜੇ ਰਸਤੇ ਦੇ ਵਿੱਚ ਵੱਡੇ ਛੋਟੇ ਨਗਰ ਆਉਂਦੇ ਸਾਰਿਆਂ ਦੇ ਵਿੱਚ ਦੇ,
ਦਿਸ਼ਾ ਦਾਇਨੀ ਸਤਿਗੁਰ ਜਾਤੇ,
ਸਤਿਗੁਰੂ ਜੀ ਸੱਜੇ ਹੱਥ ਜਾ ਰਹੇ ਹਨ।
ਕਰਤ ਯੁੱਧ ਕੀ ਬਹੁਬਿਧ ਬਾਤੇ,
ਜਿਹੜਾ ਯੁੱਧ ਜਿੱਤ ਕੇ ਆਇਆ ਉਸ ਦੀਆਂ ਗੱਲਾਂ ਬਾਤਾਂ ਕਰਦੇ ਹਨ।
ਵਿਧੀ ਚੰਦ ਤੇ ਆਦਿ ਜੇ ਸੰਗ,
ਭਾਈ ਵਿਧੀ ਚੰਦ ਸਤਿਗੁਰਾਂ ਜੀ ਦਾ ਹਜ਼ੂਰੀ ਸੇਵਕ ਹੈ, ਹਰ ਵਕਤ ਕੋਲ ਰਹਿੰਦਾ, इस करके भाई विधि चंद जी नूं मुखातब होकर सतगुरु जी कई बार कहिंदे हाँ भी विधि है प्यार दे नाल गल्लां करदे हन
कैत पयो प्रभु दीरग जंग।
भाई विधि चंद जी अगों कहिंदे महाराज जंग बहुत वड्डा सी इह
जाम दिवस जब ही चढ़ आयो
जदों इक पहर दिन चढ़ आया
छाया सैत कूप दरसायो
आराम करन दे लई को खूह देख्या जिथे छां
उतरे हेरे ओ रम स्थान
सोना रमणीक सुंदर थां वेख के उतर जांदे हन
शीतल नीर करत पे पान
पानी मिल गया ते छकना कीता
कितक समय बैठे सुख पायो
कुछ समा आराम दे नाल सजदे हन
विधि चंद सो बाक सुनायो।
भाई विधि चंद नूं सतगुरु जी कहण लगे
साहिब जादे चमू अशेख।
सतगुरु जी कहंदे भाई साडे साहिबजादे ते जेड़ी बकी बची हुई फौज है
कितक दूर पाछे ले ओ देख
ओ देखो भाई भी किन्नी क दूर हन
हम ते जब आगे होए जाए
जिस वक्त ओ साडे तो अगे लंघ जाणगे
तब प्रस्थान करें इस थाए
फिर आपां इस थां तो चल पवांगे
विद्या चढ़ कर तुंग स्थान।
भाई विधि चंद जी उचे थां ते चढ़ दे
देखन लगियो सुने तुन कान
चढ़ लगे ध्यान दिया कन्ना च आवाज पई
कितक दूर आगे चल गए
ओ कुछ क अगे लंघ जांदे हन
बजत निशान तबे सुन लए
तौंसियां दी आवाज दर्शा रही है
सवा जाम दिन चढ़ियो निहारा
दिख्या सवा पहर दिन चढ़ गया
उतर परियो सब गुर परवारा
सारा परिवार उतारा कर लेंदे
कह कर दीर्घ फर्श करायो
दूर दूर तक फर्श बिछाउणा कीते
गुर सुत बैठ दीवान लगायो
गुरु दे सपुत्रा ने दीवान सजा लिया
बाबक शब्द गाव ने लागियो
भाई बाबक ने कीर्तन आरंभ कर दिता
सुन प्रभ महिमा मन अनुरागियो
परमात्मा दी महिमा वड्याई बाणी दे अंदर ते इहदे नाल अंदर प्रेम जागदा है। बाणी पढ़न दा की भाव है जी इत्थे बैठण दा की भाव है आउण दा भाव की है कि साडे अंदर भावना पैदा हो जावे इहदे वास्ते आपां इत्थे आए हैं। इह फैसला है गुरबाणी दा कि साध संगत बिन भाव ना उपजै भाव बिन भगत ना होई तेरी साध संगत तो बिना भावना पैदा नहीं होंदी ते भावना तो बिना भगती नहीं होंदी गज के आखो सतनाम
श्री वाहे।
ये मकसद है साध संगत का क्यों आना है साध संगत दे विच के सुन के साडे अंदर भावना बन जावे जो सिखां दी असीं साखियां सुणदे जिन्हां जिन्हां दी भावना बनी फिर मन चाहुंदा वी किते इहो जी भावना साडी वी बन जाए सिखां दी भावना उहो जी साडी बन जाए। सो साध संगत दा मकसद है अंदर भावना दा जन्म होणा सुण सुण नाम तुम्हारा प्रीतम प्रपेखण का चाओ नाम सुनना बाणी सुननी ते फिर उस मालक नूं वेखण दे लई मिलण दे लई चाह पैदा होना उत्साह पैदा होना ये मकसद है साध संगत दा। सो बाणी दा कीर्तन हो रहा है सुन के प्रेम भावना जागदी है
विधि चंद ते सुन गुर कान
गुरु पातशाह जी ने भाई विधि चंद दे कोलों सुनिया
आगे गए सकल कर प्यान
चंद महाराज भी हो सारे जने ना अगे लंघ गए ने गुरु जी थोड़ा सैड ते ने खूह ते ने जिहड़ा मेन रास्ता जा रहा है ओदे राही अगे लंघे हन
चढ़े तुरंग अगारी चले
सतगुरु जी घोड़े ते सवार होंदे कहंदे फिर चलो भाई ਹੁਣ ਆਪਾਂ ਚੱਲੀਏ
ਤਿਸ ਥਲ ਕੀ ਮਹਿਮਾ ਕਹਿ ਭਲੀ।
ਫਿਰ ਗੁਰੂ ਜੀ ਨੇ ਕਿਹਾ ਜੀ ਭਾਈ ਇਸ ਅਸਥਾਨ ਦੀ ਮਹਿਮਾ ਬਹੁਤ ਹੋਵੇਗੀ।
ਪਹੁੰਚੇ ਸਤਿਗੁਰ ਤਿਸੀ ਸਥਾਨ।
ਸਤਿਗੁਰੂ ਜੀ ਚੱਲਦਿਆਂ ਚੱਲਦਿਆਂ ਉਸ ਅਸਥਾਨ ਤੇ ਪਹੁੰਚ ਗਏ।
ਦੇਖਿਓ ਆਗੇ ਲੱਗਿਓ ਦੀਵਾਨ,
ਅੱਗੇ ਦਰਬਾਰ ਸਜਿਆ ਹੋਇਆ ਹੈ।
ਗਾਵਤ ਸ਼ਬਦ ਸੁਨਤ ਸੁਤ ਸਾਰੇ,
ਗੁਰੂ ਦੇ ਸਾਰੇ ਸਪੁੱਤਰ ਪਰਿਵਾਰ ਗੁਰਬਾਣੀ ਦਾ ਕੀਰਤਨ ਸੁਣ ਰਿਹਾ।
ਹਿਰਦੇ ਆਨੰਦ ਬਿਲੰਦੈ ਤਾਰੇ,
ਬੜਾ ਆਨੰਦ ਬਣਿਆ ਹੋਇਆ ਸਾਰਿਆਂ ਦਾ ਜਿਹੜੇ ਭਾਈ ਇਸ ਗੱਲ ਦੇ ਗਾਹਕ ਨੇ ਚਾਹਕ ਨੇ।
ਸਭ ਹਿਨ ਹੇਰੇ ਸਤਿਗੁਰ ਆਏ,
ਸਾਰਿਆਂ ਨੇ ਵੇਖਿਆ ਵੀ ਸਤਿਗੁਰੂ ਜੀ ਆ ਗਏ ਹਨ।
ਖਰੇ ਪਏ ਸਨਮਾਨ ਬਿਠਾਏ,
ਸਾਰੇ ਸਤਿਗੁਰਾਂ ਜੀ ਦੇ ਸਤਿਕਾਰ ਦੇ ਵਿੱਚ ਖੜੇ ਹੋ ਜਾਂਦੇ ਨੇ। ਇਹ ਸਾਡੀ ਰਹਿਤ ਮਰਿਆਦਾ ਦਾ ਅੰਗ ਹੈ। ਕਈ ਵਾਰੀ ਭਰਮ ਹੁੰਦਾ ਨਾ, ਭੁਲੇਖਾ ਹੁੰਦਾ, ਕਈ ਗੱਲਾਂ ਦਾ ਆਪਾਂ ਨੂੰ ਨਹੀਂ ਪਤਾ ਹੁੰਦਾ ਬਰੀਕੀ ਦੀਆਂ, ਉਹ ਫਿਰ ਆਪਾਂ ਨੂੰ ਸਤ ਸੰਗਤ ਦੇ ਵਿੱਚੋਂ ਸਿੱਖਣ ਨੂੰ ਮਿਲ ਜਾਂਦੇ ਹਾਂ। ਹੁਣ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਜੀ ਦਾ ਆਪਾਂ ਬੈਠੇ ਹਾਂ, ਪਰ ਬਾਹਰ ਗੁਰੂ ਗ੍ਰੰਥ ਸਾਹਿਬ ਜੀ ਦਾ ਹੀ ਅਸਵਾਰਾ ਜਾ ਰਿਹਾ। ਫਿਰ ਆਪਾਂ ਸੋਚਦੇ ਵੀ ਹੁਣ ਉੱਠੀਏ ਜਾਂ ਨਾ ਉੱਠੀਏ, ਉਹ ਵੀ ਗੁਰੂ ਗ੍ਰੰਥ ਸਾਹਿਬ ਜੀ, ਉਹ ਵੀ ਗੁਰੂ ਗ੍ਰੰਥ ਸਾਹਿਬ ਜੀ ਹੈ। ਉਹ ਫਿਰ ਇਤਿਹਾਸਕ ਹਵਾਲਿਆਂ ਦੇ ਮੁਤਾਬਕ ਇਹ ਰਹਿਤ ਮਰਿਆਦਾ ਦਾ ਅੰਗ ਹੈ ਵੀ ਆਪਾਂ ਬੈਠੇ ਹਾਂ, ਪਰ ਜੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਵਾਰਾ ਸਾਹਮਣੇ ਜਾ ਰਿਹਾ ਤੇ ਸਾਨੂੰ ਉਹ ਸਤਿਕਾਰ ਦੇ ਵਿੱਚ ਖੜੇ ਜ਼ਰੂਰ ਹੋਣਾ ਪੈਣਾ। ਗੱਜ ਕੇ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਦਰਬਾਰ ਗੁਰੂ ਦਾ ਹੀ ਸਜਿਆ, ਪਰ ਜਦੋਂ ਸਵਾਰਾ ਜਾ ਰਿਹਾ ਤਾਂ ਅਸੀਂ ਉੱਠ ਕੇ ਖੜ੍ਹੇ ਹੋਵਾਂਗੇ। ਕਥਾ ਸਾਨੂੰ 2-4 ਮਿੰਟ ਵਾਸਤੇ ਰੋਕਣੀ ਪਵੇਗੀ ਅਦਬ ਦੇ ਵਿੱਚ। ਸੋ ਇਹ ਨੁਕਤੇ ਨੇ। ਹੁਣ ਕੀਰਤਨ ਹੋ ਰਿਹਾ, ਗੁਰੂ ਕਾ ਹੀ ਕੀਰਤਨ ਹੋ ਰਿਹਾ ਨਾ, ਪਰ ਜਦੋਂ ਸਤਿਗੁਰੂ ਜੀ ਆਏ ਗੁਰੂ ਜੀ ਦੇ ਅਦਬ ਦੇ ਵਿੱਚ ਸਾਰੇ ਉੱਠ ਕੇ ਖੜ੍ਹੇ ਹੋ ਜਾਂਦੇ। ਖੜ੍ਹੇ ਹੋ ਕੇ ਹੱਥ ਜੋੜ ਕੇ ਅਦਬ ਕਰਨਾ, ਸਤਿਕਾਰ ਕਰਨਾ। ਗੁਰੂ ਪਾਤਸ਼ਾਹ ਜੀ ਨੇ ਕਿਹਾ ਫਿਰ ਸਾਰਿਆਂ ਨੂੰ ਵੀ ਤੁਸੀਂ ਸਜੋ।
ਸਕਟਾ ਦਿਕ ਨਰ ਜਿਤਕ ਪਿਛਾਰੀ,
ਜਿਹੜੇ ਜਿੰਨੇ ਵੀ ਪਿੱਛੇ ਆ ਰਹੇ ਸਨ,
ਸਭਨ ਹਿਤ ਇਸ ਥਿਰਤਾ ਤਾਰੀ,
ਉਹਨਾਂ ਨੂੰ ਉਡੀਕਣ ਵਾਸਤੇ ਸਤਿਗੁਰੂ ਜੀ ਇੱਥੇ ਟਿਕੇ।
ਚਰਨ ਕਮਲ ਕੋ ਲੱਖ ਕਰ ਬੇਲਾ,
ਚਰਨ ਕਮਲ ਦਾ ਵੇਲਾ ਹੋ ਗਿਆ, ਚਰਨ ਕਮਲ ਦੀ ਚੌਂਕੀ ਹੋਇਆ ਕਰਦੀ ਹੈ।
ਸ਼ਬਦ ਭੋਗ ਤਬ ਪਾਏ ਸੁਹੇਲਾ,
ਫਿਰ ਸੁੱਖ ਦੇਣ ਵਾਲੇ ਸ਼ਬਦ ਦਾ ਇੱਥੇ ਭੋਗ ਪਾਇਆ, ਸਮਾਪਤੀ ਹੋਈ।
ਸਕਲ ਤੁਰੰਗਨ ਦਈ ਨਿਹਾਰੀ,
ਫਿਰ ਘੋੜਿਆਂ ਦੀ ਸਾਰ ਲਈ ਗਈ। ਘੋੜੇ ਸਵਾਰ ਦੇ ਨਾਲ ਹੀ ਹੁੰਦੇ ਨੇ ਨਾ, ਜੱਗਾਂ ਯੋਧਾਂ ਦੇ ਵਿੱਚ ਆਰਾਮ ਨਹੀਂ ਮਿਲਦਾ। ਉਹਨਾਂ ਨੂੰ ਫਿਰ ਨਿਹਾਰੀਆਂ ਦਿੱਤੀਆਂ ਗਈਆਂ, ਖੁਰਾਕ ਦਿੱਤੀ ਗਈ।
ਮਾਰਗ ਸ਼੍ਰਮ ਸਗਰੋ ਨਿਰਵਾਰੀ,
ਸਾਰਾ ਜਿਹੜਾ ਰਸਤੇ ਦਾ ਥਕੇਵਾਂ ਹੋਇਆ ਸੀ, ਦਿਨ ਰਾਤ ਜਾਗ ਰਹੇ ਸਨ, ਉਹ ਇੱਥੇ ਲਾਉਣਾ ਕੀਤਾ।
ਸਾਵਧਾਨ ਬਨ ਤੂਰਨ ਸਾਰੇ,
ਸਾਰੇ ਆਰਾਮ ਕਰਕੇ ਸਾਵਧਾਨ ਹੁੰਦੇ ਹਨ।
ਸਤਿਗੁਰ ਹੋਤ ਪਏ ਅਸਵਾਰੇ,
ਸਤਿਗੁਰੂ ਜੀ ਆਪ ਅਸਵਾਰ ਹੁੰਦੇ ਆਪਣੇ ਘੋੜੇ ਤੇ।
ਗਮਨਤ ਪੰਥ ਉਲੰਘਿਓ ਸਾਰਾ,
ਇਸ ਤਰ੍ਹਾਂ ਇੱਥੋਂ ਫਿਰ ਪੜਾ ਕਰਕੇ ਸਤਿਗੁਰੂ ਜੀ ਚੱਲਦੇ, ਰਸਤਾ ਤੈ ਕਰਿਆ ਸਾਰਾ।
ਤਬ ਸੁਤਦਰਵ ਕੋ ਕੂਲ ਨਿਹਾਰਾ,
ਚੱਲਦਿਆਂ ਚੱਲਦਿਆਂ ਸਤਿਗੁਰੂ ਜੀ ਸਤਲੁਜ ਦਰਿਆ ਦੇ ਕਿਨਾਰੇ ਤੇ ਪਹੁੰਚ ਜਾਂਦੇ ਹਨ।
ਸਨੇ ਸਨੇ ਉਤਰੇ ਸਭ ਪਾਰਾ,
ਸਹਿਜੇ ਸਹਿਜੇ ਸਾਰਿਆਂ ਨੇ ਦਰਿਆ ਨੂੰ ਪਾਰ ਕਰਨਾ ਕੀਤਾ।
ਸਮੁਖ ਨਿਕਟ ਜਬ ਪਿਖੇ ਪਹਾੜਾ,
ਸਾਹਮਣੇ ਫਿਰ ਪਹਾੜ ਨਜ਼ਰ ਆਉਂਦੇ ਹਨ।
ਹਿਤ ਜਨਾਵਨ ਸੀਸ ਨਿਵਾਇਓ।
ਇੱਥੇ ਸਾਰੇ ਪਹੁੰਚੇ, ਸਾਰੇ ਗੁਰੂ ਜੀ ਨੂੰ ਮੱਥਾ ਟੇਕਦੇ ਹਨ।
ਦੇਖਤ ਵਿਧੀਏ ਬਾਕ ਅਲਾਇਓ।
ਭਾਈ ਵਿਧੀ ਚੰਦ ਜੀ ਸਤਿਗੁਰੂ ਜੀ ਵੱਲ ਵੇਖਦੇ ਵੀ ਗੁਰੂ ਜੀ ਦੇ ਹੱਥ ਜੋੜੇ ਨੇ।
ਕਿਸ ਕੋ ਇਹਾ ਬੰਦ ਨਾ ਕੀਨ।
ਮਹਾਰਾਜ ਇੱਥੇ ਤਾਂ ਕੋਈ ਮੱਥਾ ਟੇਕਣ ਦੀ, ਕੋਈ ਹੱਥ ਜੋੜਨ ਦੀ ਗੱਲ ਨੀ, ਤੁਕ ਨੀ ਬਣਦੀ।
ਕਰੋ ਬਤਾਵਨ ਪ੍ਰਭ ਪ੍ਰਬੀਨ।
ਸਾਨੂੰ ਮਹਾਰਾਜ ਜੀ ਦਾ ਭੇਦ ਦੱਸਣਾ ਕਰੋ।
ਸੁਣ ਸ਼੍ਰੀ ਹਰ ਗੋਬਿੰਦ ਬਖਾਨਾ।
ਸੁਣ ਕੇ ਸਤਿਗੁਰਾਂ ਜੀ ਨੇ ਕਹਿਣਾ ਕੀਤਾ,
ਜਾਨੋ ਬੋ ਕਾਰਨ ਇਸ ਥਾਨ।
ਅੱਛਾ, ਕਹਿੰਦੇ ਵੀ ਕਈ ਕਾਰਨ ਨੇ ਇਸ ਥਾਂ ਦੇ।
ਰਿਖੀ ਵਸ਼ਿਸ਼ਟ ਤਪ ਕੀਨ ਕਨੇਰੇ।
ਪਹਿਲੀ ਗੱਲ, ਪਾਣੀ ਪਹਾੜ ਇਹਨਾਂ ਬਾਰੇ ਗੁਰਬਾਣੀ ਦਾ ਪ੍ਰਮਾਣ ਹੈ। ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤਰਾ ਜਾਈ ਲਖਿਆ, ਕੁਦਰਤ ਤੋਂ ਬਲਿਹਾਰ ਜਾਣਾ। ਫਿਰ ਇਹ ਕਹਿੰਦੇ ਵੀ ਇੱਥੇ ਭਗਤੀ ਹੋਈ ਵਸਿਸ਼ਠ ਜੀ ਨੇ।
ਸ਼ਤ ਸੁਤ ਮ੍ਰਿਤਕ ਸੁਨੇ ਜਿਸ ਬੇਰੇ।
ਜਦੋਂ ਉਹਨੂੰ ਪਤਾ ਲੱਗਿਆ ਵਸਿਸ਼ਠ ਜੀ ਨੂੰ ਵੀ ਮੇਰਾ 100 ਪੁੱਤਰ ਮਰ ਗਿਆ।
ਬੂਡਨ ਲੱਗਿਓ ਨਦੀ ਇਸ ਮਾਈ।
ਪੁੱਤਰ ਦਾ ਇੱਕ ਮਰ ਜੇ ਤੇ ਬੰਦਾ ਕਮਲਾ ਹੋ ਜਾਂਦਾ, ਜਿਹਦਾ 100 ਮਰ ਜੇ। ਉਹਨੇ ਕਿਹਾ ਵੀ ਛਾਲ ਮਾਰ ਕੇ ਮਰ ਜਾ, ਬੰਦਾ ਕਾਹਦੇ ਵਾਸਤੇ ਜਿਉਣਾ ਹੈ। ਡੁੱਬਣ ਲੱਗਿਆ ਇੱਥੇ।
ਤਪ ਕੇ ਤੇਜ ਡੁਬਾਇਓ ਨਾਈ।
ਪਰ ਕਹਿੰਦੇ ਉਹਦਾ ਤੇਜ ਤਾਪ ਇੰਨਾ ਸੀ ਕਿ ਪਾਣੀ ਨੇ ਉਹਨੂੰ ਡੋਬਿਆ ਨਹੀਂ। ਵਸਿਸ਼ਠ ਜੀ ਸ਼੍ਰੀ ਰਾਮ ਚੰਦਰ ਜੀ ਦੇ ਗੁਰੂ ਹੋਏ ਨੇ, ਤੇ ਹੁਣ ਇੱਕ ਗੁਰੂ ਜਿਹੜਾ ਉਹ ਪੁੱਤਰਾਂ ਦੇ ਮੋਹ ਦੇ ਵਿੱਚ ਆਤਮ ਹੱਤਿਆ ਕਰਦਾ, ਸਤਲੁਜ ਦਰਿਆ ਦੇ ਵਿੱਚ ਛਾਲ ਮਾਰਦਾ। ਫਿਰ ਹੁਣ ਅੱਗੇ ਚੇਲਿਆਂ ਦਾ ਹਾਲ ਕੀ ਹੋਊਗਾ? ਜਦੋਂ ਗੁਰੂ ਰੋਂਦਾ ਫਿਰ ਚੇਲੇ ਵੀ ਤਾਂ ਰੋਣਗੇ ਨਾ। ਫਿਰ ਬਾਣੀ ਕੀ ਕਹਿੰਦੀ, ਰੋਵੈ ਰਾਮ ਨਿਕਾਲਾ ਭਿਆ, ਸੀਤਾ ਲਛਮਣ ਵਿਛੜ ਗਿਆ। ਵਸਿਸ਼ਠ ਗੁਰੂ ਵੀ ਪੁੱਤਰਾਂ ਦੇ ਮੋਹ ਦੇ ਵਿੱਚ ਰੋਂਦਾ ਮਰਦਾ ਫਿਰਦਾ ਸੀ, ਤੇ ਉਹੀ ਹਾਲ ਵਿਚਾਰੇ ਚੇਲਿਆਂ ਦਾ ਸੀ। ਗੱਜ ਖੇ ਆਖੋ ਸਤਨਾਮ
ਸ੍ਰੀ ਵਾਹ,
ਨਾ ਉਹ ਮੋਹ ਤੋਂ ਮੁਕਤ ਹੋਏ, ਨਾ ਅੱਗੇ ਚੇਲੇ ਮੁਕਤ ਹੋਏ। ਇਸ ਤੋਂ ਅਗਲਾ ਪ੍ਰਕਰਣ ਅਗਲੀ ਕਥਾ ਵਿੱਚ ਸਰਵਣ ਕਰਾਂਗੇ।